ਤੁਸੀਂ ਹੋ SBS ਪੰਜਾਬੀ ਦੇ ਨਾਲ। ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਲੇਬਰ ਵੱਲੋਂ 19 ਮਈ ਵੀਰਵਾਰ ਨੂੰ ਆਪਣੇ ਚੋਣ ਖਰਚੇ ਜਾਰੀ ਕਰਨ ਦਾ ਐਲਾਨ। 260 ਤੋਂ ਵੱਧ ਯੂਕਰੇਨੀ ਲੜਾਕਿਆਂ ਨੂੰ ਮਾਰੀਓਪੋਲ ਤੋਂ ਕੱਢਿਆ ਗਿਆ ਬਾਹਰ। ਅਤੇ ਖੇਡਾਂ ਵਿੱਚ ਇੰਗਲਿਸ਼ ਬਲੈਕਪੂਲ ਫੁੱਟਬਾਲਰ ਜੇਕ ਡੇਨੀਅਲ ਗੇ ਦੇ ਰੂਪ ਵਿੱਚ ਆਏ ਸਾਹਮਣੇ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਮੌਜੂਦਾ ਸਰਕਾਰ ਵੱਲੋਂ ਚੋਣ ਵਾਅਦਿਆਂ ਦੇ ਭੁਗਤਾਨ ਦੇ ਲੇਖੇ ਜੋਖੇ ਦੇ ਐਲਾਨ ਤੋਂ ਬਾਅਦ ਲੇਬਰ ਆਪਣੇ ਚੋਣ ਖਰਚਿਆਂ ਨੂੰ ਜਾਰੀ ਕਰਨ ਵਿੱਚ ਦੇਰੀ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕਰ ਰਹੀ ਹੈ। ਲਾਗਤਾਂ ਦੀ ਰੂਪਰੇਖਾ ਦੱਸਦੀ ਹੈ ਕਿ ਸਰਕਾਰ ਜਾਂ ਵਿਰੋਧੀ ਧਿਰ ਆਪਣੀਆਂ ਚੋਣ ਪ੍ਰਤੀਬੱਧਤਾਵਾਂ ਦਾ ਭੁਗਤਾਨ ਕਿਵੇਂ ਕਰੇਗੀ। ਅਜਿਹੀਆਂ ਰਿਪੋਰਟਾਂ ਹਨ ਕਿ ਵਿਰੋਧੀ ਧਿਰ ਦੀਆਂ ਸਸਤੀ ਚਾਈਲਡ ਕੇਅਰ ਸਮੇਤ ਵੱਡੀਆਂ ਖਰਚ ਵਾਲੀਆਂ ਨੀਤੀਆਂ ਮੌਜੂਦਾ ਸਰਕਾਰ ਦੁਆਰਾ ਉਲੀਕੀਆਂ ਗਈਆਂ ਨੀਤੀਆਂ ਨਾਲੋਂ ਵੱਧ ਲਾਗਤ ਵਾਲੀਆਂ ਹਨ ਅਤੇ ਦੇਸ਼ ਦੀ ਆਰਥਿਕਤਾ ਲਈ ਘਾਟੇ ਦਾ ਕਾਰਨ ਬਣ ਸਕਦੀਆਂ ਹਨ। ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਪੱਛਮੀ ਆਸਟ੍ਰੇਲੀਆ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ, ਜਿੱਥੇ ਲੇਬਰ ਨੂੰ ਪਰਥ ਵਿੱਚ 3 ਸੀਟਾਂ ਮਿਲਣ ਦੀ ਉਮੀਦ ਹੈ। ਸ਼੍ਰੀ ਐਲਬਨੀਜ਼ ਦਾ ਕਹਿਣਾ ਹੈ ਕਿ ਮੁਹਿੰਮ ਵਿੱਚ ਦੇਰ ਨਾਲ ਖਰਚਿਆਂ ਨੂੰ ਜਾਰੀ ਕਰਨਾ ਕੋਈ ਅਸਾਧਾਰਨ ਨਹੀਂ ਹੈ। ਉਹਨਾਂ 2013 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2013 ਵਿੱਚ ਵਿਰੋਧੀ ਧਿਰ ਦੇ ਨੇਤਾ ਟੋਨੀ ਐਬਟ ਵੱਲੋਂ ਵੀ ਚੋਣ ਤੋਂ 3 ਦਿਨ ਪਹਿਲਾਂ ਹੀ ਚੋਣ ਖਰਚੇ ਐਲਾਨੇ ਗਏ ਸਨ।
Couple more announcements to go. We have until Saturday, but we will be releasing our costings announcement on Thursday.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਉਹਨਾਂ ਸੁਝਾਵਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਇੱਕ ਸੰਘੀ ਅਖੰਡਤਾ ਕਮਿਸ਼ਨ ਅਦਾਲਤਾਂ ਵਾਂਗ ਹੀ ਓਪਨ ਨਿਆਂ ਪ੍ਰਕਿਰਿਆ ਨਾਲ ਕੰਮ ਕਰੇਗਾ। ਸਕਾਟ ਮੋਰਿਸਨ ਨੇ ਨਿਊ ਸਾਊਥ ਵੇਲਜ਼ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਮਾਡਲ ਨੂੰ ਕੰਗਾਰੂ ਕੋਰਟ ਦਾ ਲੇਬਲ ਦਿੰਦੇ ਹੋਏ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਨਿਰਦੋਸ਼ ਵਿਅਕਤੀ ਦੇ ਚਰਿੱਤਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦਾ ਹੈ। ਡਾਰਵਿਨ ਤੋਂ ਚੋਣ ਮੁਹਿੰਮ 'ਤੇ ਬੋਲਦੇ ਹੋਏ ਸ਼੍ਰੀ ਮੋਰਿਸਨ ਨੇ ਉਸ ਸਮੇਂ ਆਪਣੀਆਂ ਆਲੋਚਨਾਵਾਂ ਨੂੰ ਦੁੱਗਣਾ ਕਰ ਦਿੱਤਾ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਖੁੱਲ੍ਹਾ ਨਿਆਂ ਫੈਡਰਲ ਐਂਟੀ ਕਰਪਸ਼ਨ ਕਮਿਸ਼ਨ ਲਈ ਇੱਕ ਮੁੱਖ ਥੰਮ ਹੈ। ਆਓ ਸੁਣਦੇ ਹਾਂ ਇਸ 'ਤੇ ਪ੍ਰਧਾਨ ਮੰਤਰੀ ਦਾ ਬਿਆਨ।
First point, it's not a court. And where matters were to proceed under our model that involved criminal behaviour, they would go to court, and that's where that process would be followed. That's how we've designed it. That's consistent with how the justice system works.
ਇਸ ਸ਼ਨੀਵਾਰ 21 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਦੀ ਅਗਵਾਈ ਵਿੱਚ NITV, ਨੈਸ਼ਨਲ ਇੰਡੀਜਨਸ ਟੈਲੀਵਿਜ਼ਨ, ਇੰਡੀਜਨਸ ਯਾਨੀ ਕਿ ਮੂਲ ਵਾਸੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਕਵਰ ਕਰਨ ਵਿੱਚ ਸਭ ਤੋਂ ਅੱਗੇ ਹੈ। ਅੱਜ ਰਾਤ 7:30 ਵਜੇ NITV ਦੇ ਦ ਪੁਆਇੰਟ ਦੇ ਮੇਜ਼ਬਾਨ ਅਤੇ ਜੌਨ ਪੌਲ ਜੈਨਕੇ ਨੇ ਆਦਿਵਾਸੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਵੱਡੇ ਮੁੱਦਿਆਂ 'ਤੇ ਰੌਸ਼ਨੀ ਪਾਈ। ਇਸ ਪ੍ਰੋਗਰਾਮ ਵਿੱਚ ਲੇਬਰ ਦੀ ਸਵਦੇਸ਼ੀ ਆਸਟ੍ਰੇਲੀਆਈ ਬੁਲਾਰਾ ਲਿੰਡਾ ਬਰਨੀ ਅਤੇ ਗ੍ਰੀਨ ਸੈਨੇਟਰ ਲੀਡੀਆ ਥੋਪ ਨਾਲ ਰਹਿਣ ਦੀ ਲਾਗਤ, ਜਲਵਾਯੂ ਤਬਦੀਲੀ, ਉਲਰੂ ਸਟੇਟਮੈਂਟ, ਸਿਹਤ, ਸਿੱਖਿਆ ਅਤੇ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਹੋਈ। ਸ਼੍ਰੀਮਤੀ ਜੈਂਕੇ ਨੇ SBS ਨਿਊਜ਼ ਨੂੰ ਦੱਸਿਆ ਕਿ ਚਰਚਾ ਕੀਤੇ ਜਾ ਰਹੇ ਬਹੁਤ ਸਾਰੇ ਮੁੱਦੇ ਚੋਣ ਪ੍ਰਚਾਰਾਂ ਤੋਂ ਖੁੰਝ ਗਏ ਹਨ ਅਤੇ ਵੋਟਰਾਂ ਨੂੰ ਚੋਣਾਂ ਵਿੱਚ ਜਾਣ ਤੋਂ ਪਹਿਲਾਂ ਸੰਬੋਧਿਤ ਕੀਤੇ ਜਾਣ ਦੀ ਲੋੜ ਹੈ।
Well, sadly, I think that many First Nations issues and the issues that First Nations communities want to have raised during the election campaign have been missed and they've not been discussed. So tonight's program really hopes to bring those issues to the forefront. We'll try and break down what the major parties are offering to our First Nations voters and maybe get an idea of what First Nations communities can expect not only over the next 3 years but over the next decade.
ਇੱਕ ਸ਼ਰਨਾਰਥੀ ਵਕੀਲ ਦੇ 6 ਸ਼ਬਦਾਂ ਦੇ ਟਵੀਟ 'ਤੇ ਰੱਖਿਆ ਮੰਤਰੀ ਪੀਟਰ ਡਟਨ ਦੀ ਮਾਣਹਾਨੀ ਮਾਮਲੇ ਵਿੱਚ ਜਿੱਤ ਹੋਈ ਸੀ, ਪਰ ਸੰਘੀ ਅਦਾਲਤ ਵਿੱਚ ਉਸੇ ਮਾਮਲੇ ਲਈ ਸ਼ਰਨਾਰਥੀ ਵਕੀਲ ਸ਼ੇਨ ਬੈਜ਼ੀ ਦੀ ਅਪੀਲ ਮੰਨ ਲਈ ਗਈ ਹੈ। ਦਸੰਬਰ ਵਿੱਚ ਇੱਕ ਜੱਜ ਨੇ ਸ਼ੇਨ ਬੈਜ਼ੀ ਨੂੰ ਰੱਖਿਆ ਮੰਤਰੀ ਪੀਟਰ ਡਟਨ ਨੂੰ ਸੋਸ਼ਲ ਮੀਡੀਆ 'ਤੇ ਅ ਰੇਪ ਐਪੋਲੋਜਿਸਟ ਦਾ ਲੇਬਲ ਦੇਣ ਤੋਂ ਬਾਅਦ $35,000 ਹਰਜਾਨੇ ਸਮੇਤ ਸ਼੍ਰੀ ਡਟਨ ਦੀਆਂ ਕੁਝ ਕਾਨੂੰਨੀ ਫੀਸਾਂ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਸੀ। ਪਰ ਫੈਡਰਲ ਕੋਰਟ ਦੀ ਫੁੱਲ ਕੋਰਟ ਨੇ ਸ਼ੁਰੂਆਤੀ ਆਦੇਸ਼ ਨੂੰ ਪਾਸੇ ਰੱਖਦਿਆਂ ਸ਼ੇਨ ਬੈਜ਼ੀ ਦੀ ਅਪੀਲ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਕਾਰਵਾਈ ਨੂੰ ਖਾਰਜ ਕਰ ਦਿੱਤਾ। ਸ਼ਰਨਾਰਥੀ ਐਡਵੋਕੇਟ ਸ਼ੇਨ ਬੈਜ਼ੀ ਦਾ ਕਹਿਣਾ ਹੈ ਕਿ ਉਸ ਨੂੰ ਰਾਹਤ ਮਿਲੀ ਹੈ ਕਿ ਕੇਸ ਆਖਰਕਾਰ ਖਤਮ ਹੋ ਗਿਆ ਹੈ।
This case was not just about me. It was about anyone who wants to make political comment or criticism on social media. I feel very grateful that the court has set such a clear and compelling precedent. Fighting this case has taken a tremendous toll on me. It has been very stressful for me and my family. So today I'm happy and incredibly relieved that justice has finally prevailed.
ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਨਿਊ ਸਾਊਥ ਵੇਲਸ ਵਿੱਚ ਗਠਿਤ ਇੱਕ ਨਵੀਂ ਟਾਸਕ ਫੋਰਸ ਨੇ ਵੱਡੇ ਬਾਈਕ ਗੈਂਗਾਂ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 6 ਪੁਰਸ਼ ਅਤੇ 1 ਔਰਤ ਸਮੇਤ 7 ਲੋਕਾਂ ਨੂੰ ਸਿਡਨੀ ਦੇ ਉੱਤਰ ਪੱਛਮੀ ਖੇਤਰ ਇਲਾਵਾਰਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਕੋਮੈਂਚਰਸ ਗੈਂਗ ਦੇ ਦੱਖਣ ਪੱਛਮੀ ਅਧਿਆਇ ਲਈ ਸਰਜੈਂਟ ਆਫ ਆਰਮਸ ਵੀ ਸ਼ਾਮਿਲ ਹੈ। ਸਟ੍ਰਾਈਕ ਫੋਰਸ ਏਰੇਬਸ ਇਹ ਟਾਸਕ ਫੋਰਸ ਘਾਤਕ ਗੈਂਗ ਗੋਲੀਬਾਰੀ ਅਤੇ ਵਿਆਪਕ ਅਪਰਾਧਿਕ ਗਤੀਵਿਧੀ ਵਿਚਕਾਰ ਹਾਲਾਤਾਂ ਅਤੇ ਸੰਬੰਧਾਂ ਦੀ ਜਾਂਚ ਕਰਨ ਲਈ ਸਥਾਪਿਤ ਕੀਤੀ ਗਈ ਸੀ। ਇਹਨਾਂ ਗ੍ਰਿਫਤਾਰੀਆਂ ਸਮੇਤ ਇਸ ਫੋਰਸ ਨੇ 2 ਕਿਲੋਗ੍ਰਾਮ MDMA, ਤਕਰੀਬਨ 1 ਕਿਲੋਗ੍ਰਾਮ ਕੋਕੀਨ ਅਤੇ ਗੈਰ ਕਾਨੂੰਨੀ ਹਥਿਆਰ ਵੀ ਜ਼ਬਤ ਕੀਤੇ ਹਨ। ਨਿਊ ਸਾਊਥ ਵੇਲਸ ਦੇ ਪੁਲਿਸ ਮੰਤਰੀ ਪੌਲ ਟੂਲੇ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀਆਂ ਸਿਰਫ ਸ਼ੁਰੂਆਤ ਹਨ।
In a very short period of time, we've been able to make significant arrests. And I want the community to know that this is not going to stop. We are going to continue down this path to arrest these criminals that are involved in activity like this. I want to make the point that these people are not ordinary people. They are not living normal lives like you and I every day. They are scumbags.
ਜ਼ਿਕਰਯੋਗ ਹੈ ਕਿ ਰਾਜ ਨੇ ਡਰੱਗ ਸਪਲਾਈ ਪ੍ਰੋਹਿਬਿਸ਼ਨ ਆਰਡਰ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਅਧੀਨ ਪੁਲਿਸ ਨੂੰ ਬਿਨਾਂ ਵਾਰੰਟ ਦੇ ਦੋਸ਼ੀ ਡਰੱਗ ਡੀਲਰਾਂ ਦੇ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲੈਣ ਲਈ ਵਿਆਪਕ ਸ਼ਕਤੀਆਂ ਪ੍ਰਦਾਨ ਹੋਣਗੀਆਂ। ਯੂਕਰੇਨ ਦੇ ਉਪ ਰੱਖਿਆ ਮੰਤਰੀ ਐਨਾ ਮਲੇਅਰ ਨੇ ਪੁਸ਼ਟੀ ਕੀਤੀ ਹੈ ਕਿ 260 ਤੋਂ ਵੱਧ ਲੜਾਕੂ, ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹਨ, ਨੂੰ ਦੱਖਣੀ ਪੂਰਬ ਯੂਕਰੇਨ ਵਿੱਚ ਅਜ਼ੋਵਸਟਲ ਸਟੀਲ ਵਰਕਸ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਰੂਸ ਦੇ ਨਿਯੰਤਰਣ ਅਧੀਨ ਖੇਤਰਾਂ ਵਿੱਚ ਲਿਜਾਇਆ ਗਿਆ ਹੈ। 50 ਤੋਂ ਵੱਧ ਜ਼ਖਮੀ ਯੂਕਰੇਨੀ ਸੈਨਿਕਾਂ ਨੂੰ ਨੋਵਾਜ਼ੋਵਸਕ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਅਤੇ 2011 ਜ਼ਖਮੀਆਂ ਨੂੰ ਇੱਕ ਮਾਨਵਤਾਵਾਦੀ ਗਲਿਆਰੇ ਰਾਹੀਂ ਓਲੈਨਿਵਕਾ ਵਿੱਚ ਲਿਜਾਇਆ ਗਿਆ ਹੈ। ਇਸ ਗੱਲ ਦੀ ਤੁਰੰਤ ਪੁਸ਼ਟੀ ਨਹੀਂ ਹੋਈ ਹੈ ਕਿ ਜ਼ਖਮੀਆਂ ਨੂੰ ਜੰਗੀ ਕੈਦੀ ਮੰਨਿਆ ਜਾਵੇਗਾ ਜਾਂ ਨਹੀਂ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬਚਾਅ ਕਰਮਚਾਰੀਆਂ ਨੂੰ ਉਹਨਾਂ ਦੇ ਯਤਨਾਂ 'ਤੇ ਵਧਾਈ ਦਿੱਤੀ ਹੈ।
Завдяки діям українських військових збройних сил України розвідки
We hope that we will manage to save the life of our guys. There are heavily wounded among them. They're receiving medical help. I'd like to underline Ukraine needs Ukrainian heroes alive. It's our principle. I think every adequate person understands it. Our military and intelligence have started the operation to save Mariupol's defenders. The work continues to bring the guys home and it requires delicacy and time.
Ukraine di rakhya mantri Hanna Malier da kehna hai ki plant de andar baki bache ladakiyan nu bachaun layi mission chal rahe han. Tez de naal hi hun sama ho gaya hai aj de khed samachar da. ਇੰਗਲਿਸ਼ ਫੁੱਟਬਾਲਰ ਜੇਕ ਡੇਨੀਅਲਸ ਗੇ ਦੇ ਰੂਪ ਵਿੱਚ ਸਾਹਮਣੇ ਆਏ ਹਨ। ਇੰਗਲਿਸ਼ ਫੁੱਟਬਾਲ ਲੀਗ ਚੈਂਪੀਅਨਸ਼ਿਪ ਕਲੱਬ ਬਲੈਕਪੂਲ ਲਈ ਫਾਰਵਰਡ ਵਜੋਂ ਖੇਡਦੇ ਹੋਏ ਡੇਨੀਅਲਸ ਸਮਲਿੰਗੀ ਵਜੋਂ ਸਾਹਮਣੇ ਆਉਣ ਵਾਲਾ ਪਿਛਲੇ 30 ਸਾਲਾਂ ਦੇ ਸਮੇਂ ਵਿੱਚ ਇੰਗਲੈਂਡ ਦਾ ਪਹਿਲਾ ਸਰਗਰਮ ਪੇਸ਼ੇਵਰ ਪੁਰਸ਼ ਫੁੱਟਬਾਲਰ ਹੋਇਆ ਹੈ। 17 ਸਾਲਾ ਖਿਡਾਰੀ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਐਡੀਲੇਡ ਯੂਨਾਈਟਿਡ ਖਿਡਾਰੀ ਜੋਸ਼ ਕੈਵੇਲੇ ਤੋਂ ਪ੍ਰੇਰਿਤ ਹੈ। ਡੈਨੀਅਲਸ ਦਾ ਕਹਿਣਾ ਹੈ ਕਿ ਉਹ ਫੁੱਟਬਾਲ ਵਿੱਚ ਦੂਜਿਆਂ ਲਈ ਇੱਕ ਰੋਲ ਮਾਡਲ ਬਣਨ ਦੀ ਉਮੀਦ ਕਰਦਾ ਹੈ ਜੋ ਸ਼ਾਇਦ ਆਪਣੀ ਲਿੰਗਕਤਾ ਨੂੰ ਪ੍ਰਗਟ ਕਰਨ ਵਿੱਚ ਆਰਾਮਦੇਹ ਮਹਿਸੂਸ ਨਹੀਂ ਕਰਦੇ। ਉਸ ਨੇ ਬ੍ਰਿਟਿਸ਼ ਪ੍ਰਸਾਰਕ ਸਕਾਈ ਨਿਊਜ਼ ਨੂੰ ਦੱਸਿਆ ਹੈ ਕਿ ਉਸ ਨੇ ਪਹਿਲਾਂ ਆਪਣੀ ਲਿੰਗਕਤਾ ਨੂੰ ਇਸ ਲਈ ਲੁਕਾਇਆ ਸੀ ਕਿਉਂਕਿ ਇੱਥੇ ਕੋਈ ਹੋਰ ਸਮਲਿੰਗੀ ਨਹੀਂ ਸੀ।
felt like I do need to hide it and wait until I've retired to maybe come out, but I just knew that that's just such a long time of just lying and not being able to have what I want.
ਉਸ ਦੇ ਇਸ ਐਲਾਨ ਨੂੰ ਬਲੈਕਪੂਲ ਅਤੇ ਇੰਗਲੈਂਡ ਦੀ ਫੁੱਟਬਾਲ ਐਸੋਸੀਏਸ਼ਨ ਨੇ ਸਮਰਥਨ ਦਿੱਤਾ ਹੈ। ਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਗਿਆ ਹੈ ਅੱਜ ਦੀਆਂ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.48 ਰੁਪਏ, ਪਾਕਿਸਤਾਨ ਦੇ 135.76 ਰੁਪਏ ਤੇ ਅਮਰੀਕਾ ਦੇ 70 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਹੁਣ ਸਮਾਂ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ। ਪਰਥ ਵਿੱਚ ਮੀਂਹ ਤੇ ਝੱਖੜ, ਤਾਪਮਾਨ ਵੱਧੋ ਵੱਧ 21 ਡਿਗਰੀ। ਐਡੀਲੇਡ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ, ਤਾਪਮਾਨ 18 ਡਿਗਰੀ। ਮੈਲਬਨ ਅਤੇ ਹੋਬਾਰਟ ਵਿੱਚ ਵੀ ਮੀਂਹ ਤੇ ਹਨੇਰੀ, ਮੈਲਬਨ ਦਾ ਤਾਪਮਾਨ 15 ਡਿਗਰੀ ਅਤੇ ਹੋਬਾਰਟ ਦਾ ਤਾਪਮਾਨ ਵੱਧੋ ਵੱਧ 12 ਡਿਗਰੀ। ਕੈਨਬਰਾ ਵਿੱਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 13 ਡਿਗਰੀ। ਸਿਡਨੀ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ 20 ਡਿਗਰੀ। ਬ੍ਰਿਸਬੇਨ ਵਿੱਚ ਮੀਂਹ ਦੇ ਆਸਾਰ, ਤਾਪਮਾਨ ਵੱਧੋ ਵੱਧ 26 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।